ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਲਲਿਤ ਪਦ ਛੰਦ ਕਥਾ ਸੁਣੋ ਇੱਕ ਹੁਤੋ ਮੁਸੱਦੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਇੱਕ ਮੁਸ਼ੱਦੀ, ਮੁਸ਼ੱਦੀ ਜਿਹਨੂੰ ਮੁਨਸ਼ੀ ਕਹਿੰਦੇ ਹਨ, ਜੋ ਮਹਾਰਾਜ ਜੀ ਦੇ ਘਰ ਵਿੱਚ ਲੇਖੇ ਜੋਖੇ ਦਾ ਕੰਮ ਕਰਦਾ ਹੈ, ਤੋਂਬੂ ਲਿਖ ਕੇ ਦਿੰਦਾ ਹੈ। ਇਹ ਮੁਨਸ਼ੀ ਦੀ ਕਥਾ ਹੈ ਮਹਾਰਾਜ ਜੀ ਦੇ ਘਰ ਦੇ ਦੀ, ਉਹਦੀ ਕਥਾ ਸੁਣੋ।
ਆਸਾ ਸਿੰਘ ਸੋ ਨਾਮੋ,
ਇਸ ਮੁਨਸ਼ੀ ਦਾ ਨਾਮ ਹੈ ਭਾਈ ਆਸਾ ਸਿੰਘ। ਗੁਰੂ ਸਾਹਿਬ ਜੀ ਦੇ ਪਿਆਰੇ ਸੇਵਕ ਨੇ, ਵਿਸ਼ਵਾਸ ਪਾਤਰ ਹੋਣਗੇ ਤਦੇ ਐਸੀ ਸੇਵਾ ਬਖਸ਼ੀ ਹੈ। ਤੋ ਭਾਈ ਆਸਾ ਸਿੰਘ ਜੀ ਮੁਸ਼ੱਦੀ, ਉਹ ਇਹਨਾਂ ਦਾ ਨਾਮ ਹੈ।
ਗੁਰ ਘਰ ਕੀ ਬੋ ਕਾਰ ਚਲਾਵੇ,
ਗੁਰੂ ਘਰ ਦੀ ਜਿਹੜੀ ਕਾਰ ਹੈ ਉਹ ਭਾਈ ਆਸਾ ਸਿੰਘ ਜੀ ਚਲਾਉਂਦੇ ਹਨ।
ਟੋਂਬੂ ਲਿਖੇ ਤਮਾਮੂ,
ਇਹਨਾਂ ਦੀ ਜਿਹੜੀ ਸੇਵਾ ਸੀ ਉਹ ਟੋਂਬੂ ਲਿਖ ਕੇ ਦੇਣ ਦੀ ਸੀ, ਯਾਨੀ ਕਿ ਹੁੰਡੀਆਂ ਬਣਾ ਕੇ ਦਿੰਦੇ ਸੀ। ਜਿੱਥੇ ਕਿਤੇ ਕੋਈ ਰਸਤ ਬਸਤ ਆਉਣੀ, ਉੱਥੇ ਟੋਂਬੂ ਲਿਖ ਕੇ ਜਿਹੜਾ ਚੈੱਕ, ਜਿਵੇਂ ਅੱਜ ਕੱਲ੍ਹ ਬੈਂਕ ਦੇ ਚੈੱਕ ਹੁੰਦੇ ਨੇ, ਪੁਰਾਣੇ ਸਮਿਆਂ 'ਚ ਹੁੰਡੀਆਂ ਜਾਂ ਟੋਂਬੂ ਕਹਿ ਦਿੱਤਾ ਜਾਂਦਾ ਸੀ, ਪਰਚੀ ਬਣਾ ਕੇ ਦੇ ਦਿੰਦੇ ਸੀ ਅਤੇ ਉਹਦੇ 'ਤੇ ਮੋਹਰ ਲਾ ਕੇ ਦੇ ਦੇਣੀ ਅਤੇ ਉਹ ਜਾ ਕੇ ਕੈਸ਼ ਹੋ ਜਾਣਾ, ਕਿਸੇ ਸ਼ਾਹੂਕਾਰ ਨੂੰ ਵਿਖਾਉਣਾ। ਕਿਉਂਕਿ ਉਹਨਾਂ ਵੇਲੇ ਜਿਹੜੇ ਬੈਂਕਾਂ ਦਾ ਕੰਮ ਸੀ ਉਹ ਸ਼ਾਹੂਕਾਰ ਕਰਿਆ ਕਰਦੇ ਸੀ, ਉਹਨਾਂ ਕੋਲੋਂ ਹੁੰਡੀਆਂ ਪਾਸ ਹੋ ਜਾਂਦੀਆਂ ਸੀ। ਤੋ ਹੁੰਡੀਆਂ ਬਣਾ ਕੇ ਦੇਣੀਆਂ, ਉਹ ਡਿਊਟੀ, ਉਹ ਟੋਂਬੂ ਬਣਾ ਕੇ ਦੇਣੇ ਭਾਈ ਆਸਾ ਸਿੰਘ ਜੀ ਦੀ ਜ਼ਿੰਮੇਵਾਰੀ ਸੀ।
ਇਸ ਟਿਗ ਰੰਕ ਸਿੱਖ ਇੱਕ ਜਾਚਤ,
ਕੋਈ ਗਰੀਬ ਸਿੱਖ ਭਾਈ ਆਸਾ ਸਿੰਘ ਜੀ ਤੱਕ ਪਹੁੰਚ ਕਰਕੇ ਆਇਆ, ਭਾਈ ਆਸਾ ਸਿੰਘ ਜੀ ਦੇ ਕੋਲ ਉਹ ਹਾਜ਼ਰ ਹੋਇਆ ਸ੍ਰੀ ਆਨੰਦਪੁਰ ਸਾਹਿਬ।
ਕੰਨਿਆ ਵਿਆਹਨ ਜੋਗਾ,
ਇਹ ਜਿਹੜਾ ਗਰੀਬ ਸਿੱਖ ਸੀ ਇਹਦੀ ਲੜਕੀ ਵਿਆਹੁਣ ਯੋਗ ਸੀ ਤੇ ਉਹਦਾ ਵਿਆਹ ਆ ਰਿਹਾ ਸੀ ਨੇੜੇ, ਵਿਆਹ ਦੀ ਤਰੀਕ ਉਹਨੇ ਮਿਥੀ ਹੋਈ ਸੀ।
ਦਰਬ ਪੰਚ ਸਹਿ ਤੇ ਹੋਏ ਕਾਰਜ,
ਜਿਹੜਾ ਵਿਆਹ ਦਾ ਕਾਰਜ ਸਿੱਖ ਨੇ ਆਪਣੀ ਲੜਕੀ ਦਾ ਰੱਖਿਆ, ਉਹ 500 ਰੁਪਈਆ ਖਰਚਾ ਉਸ ਵਿਆਹ ਦੇ ਕਾਰਜ ਵਿੱਚ ਲੱਗਣਾ ਸੀ। 500 ਰੁਪਈਆ ਹੋਵੇ ਤਾਂ ਉਹ ਸਾਰੇ ਵਿਆਹ ਦੀ ਜ਼ਿੰਮੇਵਾਰੀ ਸਿੱਖ ਨਿਭਾ ਸਕਦਾ ਸੀ।
ਮੁਝ ਚਿੱਤ ਚਿੰਤਾ ਰੋਗਾ,
ਇਹਦੇ ਮਨ 'ਚ ਬੜੀ ਡਾਢੀ ਚਿੰਤਾ ਸੀ, ਗਰੀਬ ਸਿੱਖ ਹੈ ਵੀ 500 ਰੁਪਈਏ ਦਾ ਪ੍ਰਬੰਧ ਕਿੱਥੋਂ ਕਰਾਂ। ਉੱਥੇ ਲੜਕੀ ਦਾ ਰਿਸ਼ਤਾ ਮੁਕਰਰ ਕੀਤਾ, ਵਿਆਹ ਦੀ ਤਰੀਕ ਮੁਕਰਰ ਕੀਤੀ ਹੋਈ ਹੈ, ਦਿਨ ਨੇੜੇ ਆ ਰਹੇ ਸੀ। ਇਹਨੇ ਭਾਈ ਆਸਾ ਸਿੰਘ ਨੂੰ ਆ ਕੇ ਬੇਨਤੀ ਕੀਤੀ, ਮੁਨਸ਼ੀ ਜੀ ਮੇਰੀ ਕੰਨਿਆਂ ਦੀ ਲੜਕੀ ਦੀ ਸ਼ਾਦੀ ਹੈ, 500 ਰੁਪਈਏ ਦਾ ਉੱਥੇ ਖਰਚ ਹੈ, ਮੈਂ ਚਿੰਤਾ ਦੇ ਰੋਗ ਦੇ ਵਿੱਚ ਵਹਿੰਦਾ ਚੱਲਿਆ ਜਾ ਰਿਹਾ ਕਿ ਉਹ 500 ਰੁਪਈਏ ਦਾ ਪ੍ਰਬੰਧ ਮੈਂ ਕਿੱਥੋਂ ਕਰਾਂਗਾ, ਆਪਣੀ ਲੜਕੀ ਦੀ ਸ਼ਾਦੀ ਜਿਹੜੀ ਆ ਉਹ ਮੈਂ ਕਿਵੇਂ ਕਰਾਂਗਾ, ਇਸ ਗੱਲ ਦੀ ਡਾਢੀ ਚਿੰਤਾ ਤੇ ਫਿਕਰ ਮੇਰੇ ਮਨ ਵਿੱਚ ਹੈ।
ਤੁਝ ਤੇ ਹੋਏ ਉਪਕਾਰ ਕਰੋ,
ਭਾਈ ਆਸਾ ਸਿੰਘ ਜੀ ਤੁਸੀਂ ਗੁਰੂ ਘਰ ਦੇ ਮੁਨਸ਼ੀ ਹੋ, ਮੁੰਡੀਆਂ ਬਣਾ ਕੇ ਲਿਖ ਕੇ ਦਿੰਦੇ ਹੋ, ਤੁਹਾਡੇ ਤੋਂ ਇਹ ਉਪਕਾਰ ਹੋ ਸਕਦਾ, ਮੈਂ ਇਹ ਆਸ ਰੱਖ ਕੇ ਆਇਆ ਕਿ ਪਰ ਉਪਕਾਰ ਇਹ ਉਪਕਾਰ ਭਾਈ ਆਸਾ ਸਿੰਘ ਜੀ ਤੁਸੀਂ ਕਰ ਸਕਦੇ ਹੋ।
ਸੁਣ ਸੁਣ ਅਰ ਲੱਖ ਦੀਨਾ,
ਜਦੋਂ ਇਸ ਗਰੀਬ ਸਿੱਖ ਨੇ ਭਾਈ ਆਸਾ ਸਿੰਘ ਨੂੰ ਇਸ ਤਰ੍ਹਾਂ ਬੇਨਤੀ ਕੀਤੀ ਬੜੇ ਸੁਨਿਮਰ ਭਾਵ ਨਾਲ, ਇਹ ਮਿੰਨਤਾਂ ਕਰਦਾ ਸੀ, ਭਾਈ ਆਸਾ ਸਿੰਘ ਨੇ ਆਖਿਆ ਭਾਈ ਸਿੱਖਾ ਕਿ ਮੈਂ ਤਾਂ ਕੇਵਲ ਇੱਥੇ ਕਰਿੰਦਾ ਹਾਂ, ਹੁਕਮ ਤਾਂ ਗੁਰੂ ਸਾਹਿਬ ਦਾ ਲੈਣਾ ਪੈਣਾ, ਤੂੰ ਸਤਿਗੁਰਾਂ ਕੋਲ ਜਾ ਕੇ ਬੇਨਤੀ ਕਰ, ਉਹ ਹੁਕਮ ਕਰਨਗੇ, ਮੈਂ ਤੈਨੂੰ ਲਿਖ ਕੇ ਟੋਂਬੂ ਦੇ ਦਿਆਂਗਾ। ਇਹਨੇ ਆਖਿਆ ਨਹੀਂ ਮੈਂ ਸਤਿਗੁਰਾਂ ਕੋਲ ਨਹੀਂ ਜਾ ਸਕਦਾ, ਮੈਨੂੰ ਲਾਜ ਆਉਂਦੀ ਹੈ, ਤੂੰ ਹੀ ਦੇ ਦੇ ਇੱਥੇ ਟੋਂਬੂ ਲਿਖ ਕੇ ਮੈਨੂੰ ਹੁੰਡੀ ਬਣਾ ਕੇ। ਕੋਈ ਪਰ ਉਪਕਾਰ ਦਾ ਕਾਰਜ ਹੈ, ਇਸ ਉਪਕਾਰ ਦੇ ਕੰਮ ਵਿੱਚ ਸਤਿਗੁਰਾਂ ਨੇ ਭਲਾ ਤੈਨੂੰ ਕੀ ਕਹਿਣਾ। ਤੋ ਇਸ ਤਰ੍ਹਾਂ ਜਦੋਂ ਬਾਰ ਬਾਰ ਇਸ ਗਰੀਬ ਸਿੱਖ ਨੇ ਬੇਨਤੀ ਕੀਤੀ, ਭਾਈ ਆਸਾ ਸਿੰਘ ਨੇ ਸੁਣਿਆ।
ਆਸਾ ਸਿੰਘ ਦਇਆ ਉਰ ਕਰਕੇ,
ਮਨ ਵਿੱਚ ਆਸਾ ਸਿੰਘ ਦੇ ਦਇਆ ਆ ਗਈ, ਮਨ ਵਿੱਚ ਤਰਸ ਤੇ ਰਹਿਮ ਆ ਗਿਆ।
ਤੈਂ ਟੋਂਬੋ ਲਿਖ ਦੀਨਾ।
ਭਾਈ ਆਸਾ ਸਿੰਘ ਨੇ ਸਤਿਗੁਰਾਂ ਦੀ ਆਗਿਆ ਲਏ ਬਿਨਾ ਹੀ ਇੱਕ ਹੁੰਡੀ 500 ਰੁਪਏ ਦੀ ਬਣਾ ਕੇ ਉਹਨੂੰ ਲਿਖ ਕੇ ਦੇ ਦਿੱਤੀ। ਹਾਲਾਂਕਿ ਭਾਈ ਆਸਾ ਸਿੰਘ ਜੀ ਕਰਿੰਦੇ ਸਨ, ਹੁੰਡੀ ਲਿਖ ਕੇ ਦੇਣ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਇਜਾਜ਼ਤ ਲੈਣੀ ਜ਼ਰੂਰੀ ਸੀ, ਕਿਉਂਕਿ ਜੇ ਨੌਕਰੀ ਦਾ ਇੱਕ ਨਿਯਮ ਹੈ, ਡਿਊਟੀ ਦਾ ਇੱਕ ਨਿਯਮ ਹੈ, ਉਸ ਨਿਯਮ ਤਹਿਤ ਪਹਿਲਾਂ ਮਹਾਰਾਜ ਜੀ ਦੀ ਆਗਿਆ ਜਾਂ ਜਿਹੜੇ ਗੁਰੂ ਘਰ ਦੇ ਵੱਡੇ ਦੀਵਾਨ ਨੇ ਉਹਨਾਂ ਦੀ ਆਗਿਆ ਲੈ ਕੇ ਅੱਗੇ ਹੁੰਡੀ ਲਿਖ ਕੇ ਦੇਣੀ ਚਾਹੀਦੀ ਸੀ। ਪਰ ਭਾਈ ਆਸਾ ਸਿੰਘ ਜੀ ਨੇ ਆਗਿਆ ਨਹੀਂ ਲਈ, ਸਿੱਖ ਨੂੰ ਵੇਖ ਕੇ ਮਨ 'ਚ ਰਹਿਮ ਆ ਗਿਆ ਤੇ 500 ਰੁਪਈਏ ਦੀ ਇੱਕ ਹੁੰਡੀ ਬਣਾ ਕੇ, ਟੋਂਬੂ ਵੀ ਕਹਿ ਸਕਦੇ ਹਾਂ ਆਪਾਂ, ਉਹ ਬਣਾ ਕੇ ਭਾਈ ਆਸਾ ਸਿੰਘ ਨੇ ਇਸ ਗਰੀਬ ਸਿੱਖ ਨੂੰ ਦੇ ਦਿੱਤਾ।
ਸੋ ਲੈ ਗਇਓ ਜਹਾਂ ਪਰ ਭੇਜਾ।
ਉਹਦੇ ਤੇ ਸਤਿਗੁਰਾਂ ਦੇ ਘਰ ਦੀ ਮੋਹਰ, ਕਿਉਂਕਿ ਮੋਹਰ ਇਹਦੇ ਕੋਲ ਹੀ ਸੀ, ਉਹ ਮੋਹਰ ਵੀ ਜਿਹੜੀ ਸੀ ਗੁਰੂ ਘਰ ਦੀ, ਉਹ ਭਾਈ ਆਸਾ ਸਿੰਘ ਮੁਨਸ਼ੀ ਨੇ ਉਸ ਟੋਂਬੂ ਤੇ ਲਾ ਕੇ ਦੇ ਦਿੱਤੀ। ਸਿੱਖ ਨੇ ਉਹ ਟੋਂਬੂ ਲਿਆ, ਲੈ ਕੇ ਜਿਸ ਡੱਗਰ ਤੋਂ ਆਇਆ ਸੀ ਘਰ ਆਪਣੇ ਘਰ ਚਲਾ ਗਿਆ।
ਲਏ ਪੰਚ ਸਹਿ ਜਾਈ।
ਉੱਥੇ ਇੱਕ ਸ਼ਾਹੂਕਾਰ ਕੋਲ ਜਾ ਕੇ ਉਹ ਹੁੰਡੀ ਦੇ ਕੇ ਇਹਨੇ ਕੈਸ਼ ਕਰਾ ਲਈ। ਸ਼ਾਹੂਕਾਰ ਜਿਹੜਾ ਗੁਰੂ ਘਰ ਨਾਲ ਕੰਮ ਕਰਦਾ ਸੀ, ਉਹਨੇ ਹੁੰਡੀ ਵੇਖੀ, ਆਸਾ ਸਿੰਘ ਦੇ ਸੈਨ ਵੇਖੇ, ਫਿਰ ਉੱਤੇ ਗੁਰੂ ਘਰ ਦੀ ਮੋਹਰ ਲੱਗੀ ਵੇਖੀ, 500 ਰੁਪਈਆ ਦੇ ਕੇ ਉਹ ਹੁੰਡੀ ਇਹਨੇ ਕੈਸ਼ ਕਰ ਦਿੱਤੀ।
ਉਤੋਂ ਰੰਕ ਤਿੰਨ ਵਿਆਹ ਕਰਿਓ ਤਬ।
ਇਸ ਗਰੀਬ ਸਿੱਖ ਨੇ ਉਹ 500 ਰੁਪਈਆ ਲਿਆ, ਜਾ ਕੇ ਆਪਣੀ ਕੰਨਿਆਂ ਦਾ ਵਿਆਹ ਕੀਤਾ, ਲੜਕੀ ਦਾ ਵਿਆਹ ਕੀਤਾ।
ਕੰਨਿਆ ਸਦਨ ਉਠਾਈ
ਔਰ ਆਪਣੀ ਲੜਕੀ ਦੀ ਡੋਲੀ ਆਪਣੇ ਘਰੋਂ ਟੋਰੀ।
ਬੀਤੇ ਮਾਸ ਖੱਟ ਸੋ ਸਿੱਖ ਆਇਓ।
ਇਦਾਂ 6 ਮਹੀਨੇ ਬੀਤ ਗਏ। 6 ਮਹੀਨਿਆਂ ਬਾਅਦ ਉਹ ਜਿਹੜਾ ਸ਼ਾਹੂਕਾਰ ਸਿੱਖ ਸੀ, ਜਿਹਨੇ ਹੁੰਡੀ ਕੈਸ਼ ਕਰਕੇ ਦਿੱਤੀ ਸੀ, ਉਹਨੇ ਆ ਕੇ ਹੁਣ ਗੁਰੂ ਘਰੋਂ ਲੈਣੇ ਵੀ ਸੀ ਨਾ। ਤੋ 6 ਮਹੀਨਿਆਂ ਬਾਅਦ ਉਹ ਜਿਹੜਾ ਸਿੱਖ ਸੀ ਉਹ ਚੱਲ ਕੇ ਆਇਆ।
ਗੁਰ ਦਰਸ਼ਨ ਕੋ ਕੀਨਾ।
ਆ ਕੇ ਸ੍ਰੀ ਅਨੰਦਪੁਰ ਸਾਹਿਬ ਉਹਨੇ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕੀਤੇ।
ਟੋਂਬੂ ਤਰਿਓ ਆਪਨੇ ਭੇਜਿਓ।
ਉਹ ਜਿਹੜਾ ਟੋਂਬੂ ਸੀ ਨਾ, ਹੁੰਡੀ ਉਹਦੇ ਕੋਲ ਸੀ, ਉਹ ਪਰਚੀ ਜਿਹਦੇ ਤੇ 500 ਰੁਪਈਆ ਤੇ ਗੁਰੂ ਘਰ ਦੀ ਮੋਹਰ ਲਾ ਕੇ ਨਿਸ਼ਾਨ ਲਾ ਕੇ ਭੇਜਿਆ ਹੋਇਆ ਸੀ, ਉਹਨੇ ਉਹ ਟੋਂਬੂ ਮਹਾਰਾਜ ਜੀ ਦੇ ਅੱਗੇ ਲਿਆ ਕੇ ਰੱਖਿਆ। ਮਹਾਰਾਜ ਆਹ ਟੋਂਬੂ ਹੈ, ਇਹ ਮੈਂ ਕੈਸ਼ ਕਰਕੇ ਦਿੱਤਾ ਸੀ, ਆਪ ਜੀ ਦੇ ਘਰ ਦੀ ਮੋਹਰ ਲੱਗ ਕੇ ਆਈ ਸੀ।
ਮੈਂ 500 ਤਿਸ ਦੀਨਾ।
ਉੱਥੇ ਕੋਈ ਗਰੀਬ ਸਿੱਖ ਸੀ ਜਿਹਦੇ ਕੋਲੇ ਟੋਂਬੂ ਸੀ, ਉਹਨੇ ਮੈਨੂੰ ਇਹ ਟੋਂਬੂ ਦਿੱਤਾ ਹੈ ਔਰ ਮੈਂ 500 ਰੁਪਈਆ ਉਹਨੂੰ ਕੈਸ਼ ਕਰਕੇ ਦੇ ਦਿੱਤਾ ਸੀ।
ਪ੍ਰਭੂ ਤਬ ਕਯੋ ਨਾ ਹਮਨੇ ਭੇਜਾ।
ਮਹਾਰਾਜ ਜੀ ਨੇ ਜਦੋਂ ਟੋਂਬੂ ਵੇਖਿਆ ਤੇ ਪਾਤਸ਼ਾਹ ਕਹਿਣ ਲੱਗੇ, ਭਾਈ ਸਿੱਖਾ, ਅਸੀਂ ਤਾਂ ਇਹ 500 ਰੁਪਏ ਦੀ ਹੁੰਡੀ ਨਹੀਂ ਭੇਜੀ ਤੇਰੇ ਕੋਲ, ਮੋਹਰ ਲੱਗੀ ਹੈ, ਪਰ ਅਸੀਂ ਤਾਂ ਆਗਿਆ ਨਹੀਂ ਕੀਤੀ, ਨਾ ਹੀ ਅਸੀਂ ਹੁਕਮ ਕੀਤਾ, ਨਾ ਹੀ ਇਹ ਹੁੰਡੀ ਅਸੀਂ ਤੇਰੇ ਕੋਲ ਭੇਜੀ ਹੈ।
ਗਿਨ ਇਹ ਲਿਖਿਓ ਪਠਾਇਓ।
ਤੇਰੇ ਕੋਲੇ ਹੁੰਡੀ ਲਿਖ ਕੇ ਕਿਸ ਨੇ ਭੇਜੀ ਹੈ? ਅਸੀਂ ਤਾਂ ਨਹੀਂ ਭੇਜੀ, ਤੇਰੇ ਕੋਲੇ ਹੁੰਡੀ ਕਿਸ ਨੇ ਲਿਖ ਕੇ ਭੇਜੀ ਹੈ ਦੱਸ?
ਆਸਾ ਸਿੰਘ ਕੋ ਹੱਥ ਮੋਹਰ ਹੈ।
ਕਿਉਂਕਿ ਗੁਰੂ ਘਰ ਦੀ ਜਿਹੜੀ ਮੋਹਰ ਹੈ ਉਹ ਤਾਂ ਆਸਾ ਸਿੰਘ ਦੇ ਹੱਥ ਹੁੰਦੀ ਹੈ, ਤੇ ਆਸਾ ਸਿੰਘ ਸਾਡੇ ਤੋਂ ਪੁੱਛੇ ਬਿਨਾਂ ਮੋਹਰ ਨਹੀਂ ਲਾਉਂਦਾ ਕਿਸੇ ਵੀ ਹੁੰਡੀ ਤੇ, ਉਹਨੇ ਕਿਸੇ ਹੁੰਡੀ ਤੇ ਮੋਹਰ ਲਾਣੀ ਹੁੰਦੀ ਹੈ ਪਹਿਲਾਂ ਸਾਡੇ ਕੋਲੋਂ ਆ ਕੇ ਪੁੱਛਦਾ, ਮੋਹਰ ਤਾਂ ਕੇਵਲ ਆਸਾ ਸਿੰਘ ਦੇ ਕੋਲ ਹੈ, ਤੇ ਇਹ ਮੋਹਰ ਕਿਵੇਂ ਲੱਗ ਕੇ ਤੇਰੇ ਕੋਲ ਚਲੀ ਗਈ, ਕਿਸ ਨੇ ਲਾ ਕੇ ਭੇਜੀ ਹੈ?
ਜਬ ਐਸੇ ਲੱਖ ਪਾਇਓ।
ਜਦੋਂ ਇਸ ਤਰ੍ਹਾਂ ਪਤਾ ਲੱਗਾ,
ਕੁਛ ਰਿਸ ਤਰ ਗੁਰ ਕਯੋ।
ਮਹਾਰਾਜ ਜੀ ਥੋੜਾ ਜਿਹਾ ਨਾ ਰੋਸ ਕਰਕੇ ਬੋਲੇ,
ਕਹੇ ਬਿਨ ਇਹ ਕਿਉਂ ਲਿਖਿਓ ਪਠਾਇਓ।
ਮਹਾਰਾਜ ਜੀ ਕਹਿੰਦੇ, ਸਾਡੀ ਆਗਿਆ ਤੋਂ ਬਿਨਾਂ ਆਸਾ ਸਿੰਘ ਨੇ ਕਿਵੇਂ ਲਿਖ ਕੇ ਭੇਜ ਦਿੱਤੀ ਹੁੰਡੀ? ਥੋੜਾ ਜਿਹਾ ਮਹਾਰਾਜ ਜੀ ਵੀਰ ਰਸ ਵਿੱਚ ਬੋਲੇ, ਕਿਉਂਕਿ ਪ੍ਰਬੰਧ ਜਦੋਂ ਚੱਲਦਾ ਹੈ ਇੱਦਾਂ ਆਪ ਹੁਦਰੀਆਂ ਨਹੀਂ ਹੁੰਦੀਆਂ, ਉੱਥੇ ਉਹਦਾ ਨਿਯਮ ਵੀ ਹੁੰਦਾ, ਜਦੋਂ ਬਹੁਤ ਵੱਡਾ ਪ੍ਰਬੰਧ ਹੁੰਦਾ ਉੱਥੇ ਆਪਣੀ ਸਵੈ ਇੱਛਾ ਦੇ ਨਾਲ ਨਹੀਂ, ਜੋ ਮੁਖੀ ਹੁੰਦਾ ਉਹਦੇ ਕੋਲੋਂ ਆਗਿਆ ਲੈ ਕੇ ਅੱਗੇ ਸਾਰਾ ਪ੍ਰਬੰਧ ਚਲਾਉਣ ਦੀ ਮਰਿਆਦਾ, ਉਹਦੇ ਤੋਂ ਉੱਪਰ ਜਿਹੜੇ ਦੀਵਾਨ ਨੇ, ਦੀਵਾਨ ਤੋਂ ਉੱਪਰ ਜਿਹੜੇ ਹੋਰ ਖਰਚਾਵੰਦ ਨੂੰ ਸਾਂਭਣ ਵਾਲੇ ਨੇ, ਤੇ ਇੱਦਾਂ ਤਾਂ ਆਸਾ ਸਿੰਘ ਕੋਲ ਮੋਹਰ ਹੈ, ਕੱਲ ਨੂੰ ਕਿਸੇ ਦੂਜੇ ਕੋਲ ਹੋਊਗੀ, ਆਪਣੀ ਮਰਜ਼ੀ ਨਾਲ ਹੀ ਉਹਦੀ ਦੁਰਵਰਤੋਂ ਵੀ ਹੋ ਸਕਦੀ, ਹਾਲਾਂਕਿ ਭਾਵੇਂ ਉਹਨੇ ਯੋਗ ਵਰਤੋਂ ਕੀਤੀ ਹੈ ਪਰ ਦੁਰਵਰਤੋਂ ਵੀ ਤਾਂ ਕੀਤੀ ਜਾ ਸਕਦੀ ਸੀ। ਤੋ ਮਹਾਰਾਜ ਜੀ ਰੋਸ ਵਿੱਚ ਆਏ, ਗੁਰਦੇਵ ਨੇ ਬਚਨ ਕੀਤਾ, ਕਹਿੰਦੇ ਸਾਡੀ ਆਗਿਆ ਤੋਂ ਬਿਨਾਂ ਆਸਾ ਸਿੰਘ ਨੇ ਕਿਵੇਂ ਟੋਂਬੂ ਲਾ ਕੇ ਭੇਜ ਦਿੱਤਾ, ਸਾਡੀ ਮੋਹਰ ਸਾਡੀ ਆਗਿਆ ਤੋਂ ਬਿਨਾਂ ਕਿਵੇਂ ਲਾ ਕੇ ਭੇਜ ਦਿੱਤੀ ਹੈ।
ਦਿਓ ਆਪ ਹੀ ਦਰਬ ਪੰਜ ਸੈ,
ਆਪ ਹੀ ਆਪਣੇ ਕੋਲੋਂ 500 ਰੁਪਈਆ ਲਿਖ ਕੇ ਭੇਜ ਦਿੱਤਾ।
ਕੈਸੇ ਖੋਟ ਕਮਾਇਓ,
ਇਹ ਤਾਂ ਖੋਟਾ ਕੰਮ ਹੈ। ਇਹ ਕੰਮ ਪਹਿਲਾਂ ਮਸੰਦ ਕਰਦੇ ਸੀ, ਮਸੰਦਾਂ ਦੀ ਅਸੀਂ ਪ੍ਰਥਾ ਖਤਮ ਕੀਤੀ ਹੈ ਤੇ ਹੁਣ ਅੱਗੇ ਜਿਹੜੇ ਅਸੀਂ ਆਪਣੇ ਗੁਰੂ ਘਰ ਦੇ ਸੇਵਕ ਰੱਖੇ ਨੇ, ਮੁਨਸ਼ੀ ਰੱਖੇ ਨੇ, ਹੁਣ ਉਹ ਵੀ ਜੇ ਉਹੀ ਕੰਮ ਕਰਨਗੇ ਤੇ ਫਿਰ ਕਿਵੇਂ ਬਣੇਗੀ ਗੱਲ। ਮਹਾਰਾਜ ਜੀ ਕਹਿੰਦੇ ਬਿਲਕੁਲ ਸਹੀ ਨਹੀਂ ਕੀਤਾ ਆਸਾ ਸਿੰਘ ਨੇ।
ਇਮ ਗੁਰ ਤੇ ਸੁਣ ਆਸਾ ਸਿੰਘ,
ਕਿਉਂਕਿ ਮਰਿਆਦਾ ਸੀ, ਜੇ ਆਸਾ ਸਿੰਘ ਨੇ ਹੁੰਡੀ ਬਣਾਉਣੀ ਵੀ ਸੀ ਜਾ ਕੇ ਗੁਰੂ ਸਾਹਿਬ ਕੋਲ ਇਜਾਜ਼ਤ ਲੈ ਲੈਂਦਾ, ਮਹਾਰਾਜ ਏਦਾਂ ਇਹ ਸਿੱਖ ਆਇਆ ਤੇ ਸਤਿਗੁਰਾਂ ਨਾਂਹ ਥੋੜੀ ਕਰਨੀ ਸੀ। ਹੋ ਸਕਦਾ 500 ਦਾ ਮਹਾਰਾਜ ਜੀ 5000 ਬਖਸ਼ ਦਿੰਦੇ, ਉਹ ਤਾਂ ਦਿਆਲੂ ਨੇ, ਉਦਾਰ ਨੇ, ਪਰ ਆਸਾ ਸਿੰਘ ਨੇ ਯੋਗ ਨਾ ਸਮਝਿਆ। ਤੋ ਜਦੋਂ ਆਸਾ ਸਿੰਘ ਕੋਲੋਂ ਇਹ ਗਲਤੀ ਹੋਈ, ਮਹਾਰਾਜ ਜੀ ਬਾਰੇ ਪਤਾ ਲੱਗਾ ਵੀ ਸਤਿਗੁਰੂ ਜੀ ਰੋਸ ਵਿੱਚ ਨੇ, ਉਹਨਾਂ ਆਖਿਆ ਆਸਾ ਸਿੰਘ ਨੇ ਸਾਡੀ ਆਗਿਆ ਤੋਂ ਬਿਨਾਂ ਕਿਵੇਂ ਹੁੰਡੀ ਲਿਖ ਕੇ ਭੇਜੀ ਹੈ। ਇਹ ਗੱਲ ਜਦੋਂ ਆਸਾ ਸਿੰਘ ਨੂੰ ਪਤਾ ਲੱਗੀ,
ਇਕ ਕਿਉਂ ਸਿੱਖ ਖਬਰ ਬਤਾਈ,
ਕਿਸੇ ਸਿੱਖ ਨੇ ਜਾ ਕੇ ਆਸਾ ਸਿੰਘ ਨੂੰ ਖਬਰ ਦੱਸੀ ਵੀ ਗੁਰੂ ਸਾਹਿਬ ਜੀ ਵੀਰ ਰਸ ਵਿੱਚ ਨੇ, ਆਸਾ ਸਿਆ ਕਿਤੇ ਉਹਦਾ ਹੋਵੇ ਜੋ ਮਸੰਦਾਂ ਨਾਲ ਹੋਈ ਹੈ, ਕਿਤੇ ਹੁਣ ਤੇਰੀ ਵਾਰੀ ਨਾ ਆ ਜਾਏ, ਕਿਉਂਕਿ ਗੁਰੂ ਸਾਹਿਬ ਜੀ ਰੋਸ ਵਿੱਚ ਨੇ, ਹੋ ਸਕਦਾ ਤੈਨੂੰ ਦੰਡ ਦੇਣ, ਸਜ਼ਾ ਦੇਣ, ਇਸ ਕਰਕੇ ਆਸਾ ਸਿੰਘ ਸਾਵਧਾਨ ਹੋ ਜਾ।
ਡਰਤ ਮਾਰ ਤੇ ਭਾਜ ਗਯੋ ਤਬ,
ਭਾਈ ਆਸਾ ਸਿੰਘ ਨੇ ਸੋਚਿਆ ਵੀ ਕਿਤੇ ਮਾਰ ਹੀ ਨਾ ਪਵੇ, ਮਹਾਰਾਜ ਜੀ ਦੇ ਸਿੰਘ ਵੀ ਬੜੇ ਕਰੜੇ ਹੱਥਾਂ ਵਾਲੇ ਨੇ, ਕਿਤੇ ਮਾਰ ਹੀ ਨਾ ਪੈ ਜਾਏ। ਆਸਾ ਸਿੰਘ ਨੇ ਮਾਰ ਦੇ ਡਰੋਂ ਉਸੇ ਵੇਲੇ ਉੱਥੋਂ ਖਿਸਕਣ ਦੀ ਤਿਆਰੀ ਕਰ ਲਈ ਵੀ ਇੱਥੋਂ ਖਿਸਕ ਚੱਲਾਂ ਗੱਲ ਚੰਗੀ ਹੈ, ਜਦੋਂ ਕਿਤੇ ਮਾਹੌਲ ਠੰਡਾ ਜਿਹਾ ਹੋਵੇਗਾ ਤੇ ਵਾਪਸ ਆ ਜਾਵਾਂਗਾ। ਤੋ ਉੱਥੋਂ ਮਾਰ ਦੇ ਡਰ ਤੋਂ ਵੀ ਗੁਰੂ ਸਾਹਿਬ ਕੋਲੋਂ ਮੈਨੂੰ ਕਿਤੇ ਦੰਡ ਨਾ ਮਿਲੇ, ਆਸਾ ਸਿੰਘ ਜੀ ਨੇ ਉੱਥੋਂ ਖਿਸਕਣ ਦੀ ਤਿਆਰੀ ਕਰ ਲਈ।
ਨਿਜ ਘਰ ਵਿਖੇ ਤਦਾਈ,
ਉਸੇ ਵੇਲੇ ਆਪਣੇ ਘਰੋਂ ਨਿਕਲ ਚੱਲੇ।
ਕੀਤਕ ਦਿਨ ਮੈਂ ਤਿੰਨ ਅਰਜੀ ਲਿਖ,
ਜਦੋਂ ਨਿਕਲ ਗਏ ਘਰੋਂ, ਗੁਰੂ ਸਾਹਿਬ ਨੇ ਬੁਲਾਇਆ ਹੀ ਨਹੀਂ ਆਸਾ ਸਿੰਘ ਨੂੰ, ਤੇ ਆਸਾ ਸਿੰਘ ਜੀ ਘਰੋਂ ਡਰੇ ਹੋਏ ਬਾਹਰ ਦੌੜੇ ਹੋਏ ਚਲੇ ਗਏ ਬਾਹਰ ਕਿਤੇ। ਕੁਝ ਦਿਨਾਂ ਬਾਅਦ ਭਾਈ ਆਸਾ ਸਿੰਘ ਨੇ ਇੱਕ ਚਿੱਠੀ ਕਾਵਿ ਰੂਪ ਵਿੱਚ ਕਲਗੀਧਰ ਜੀ ਨੂੰ ਲਿਖ ਕੇ ਭੇਜੀ ਆਪਣੀ ਬੇਨਤੀ। ਹਾਲਾਂਕਿ ਆਸਾ ਸਿੰਘ ਦਾ ਓਡਾ ਵੱਡਾ ਗੁਨਾਹ ਨਹੀਂ, ਪਰ ਜੇ ਮੰਨੀਏ ਤੇ ਗੁਨਾਹ ਹੈ ਵੀ, ਗੁਰੂ ਸਾਹਿਬ ਦੀ ਆਗਿਆ ਨਹੀਂ ਲਈ, ਪਰ ਜੇ ਵੇਖੀਏ ਤੇ ਪਰਉਪਕਾਰ ਕੀਤਾ, ਕਿਸੇ ਗਰੀਬ ਸਿੱਖ ਦੀ ਲੜਕੀ ਦੀ ਸ਼ਾਦੀ ਕੀਤੀ ਹੈ ਤੇ ਗੁਨਾਹ ਨਹੀਂ ਵੀ ਲੱਗਦਾ। ਤੋ ਭਾਈ ਆਸਾ ਸਿੰਘ ਨੇ ਉਸ ਵਕਤ ਇੱਕ ਚਿੱਠੀ ਲਿਖ ਕੇ ਮਹਾਰਾਜ ਦਸਮੇਸ਼ ਪਾਤਸ਼ਾਹ ਦੇ ਚਰਨਾਂ ਵਿੱਚ ਸ੍ਰੀ ਆਨੰਦਪੁਰ ਸਾਹਿਬ ਭੇਜੀ।
ਸਤਿਗੁਰ ਨਿਕਟ ਪਠਾਈ,
ਚਿੱਠੀ ਲਿਖੀ, ਇਸ ਕਰਕੇ ਆਸਾ ਸਿੰਘ ਮਹਾਰਾਜ ਜੀ ਦੇ ਕਵੀਆਂ ਚ ਸ਼ਾਮਿਲ ਹੋ ਗਏ, ਕਵੀ ਬਣ ਗਏ ਕਿਉਂਕਿ ਕਵਿਤਾ ਲਿਖਦੇ ਸਨ। ਤੋ ਕਾਵਿ ਰੂਪ ਦੇ ਵਿੱਚ ਇੱਕ ਕਵਿਤਾ ਲਿਖ ਕੇ ਮਹਾਰਾਜ ਜੀ ਕੋਲ ਭੇਜੀ।
ਲਿਖੇ ਦੋਹੇ ਰੇ ਵਿੱਚ ਬਣਾਏ ਕੈ,
ਉਹਦੇ ਚ ਦੋਹਰੇ, ਦੋਹਰਾ ਹੁੰਦਾ ਜਿਹਦੇ ਚ ਦੋ ਪੰਗਤੀਆਂ ਹੋਣ, ਪੰਗਤੀਆਂ ਦਾ ਛੰਦ ਹੋਵੇ ਉਹਨੂੰ ਦੋਹਰਾ ਕਹਿੰਦੇ। ਚੌਪਈ ਹੁੰਦੀ ਹੈ ਜਿਹਦੇ ਚ ਚਾਰ ਪੈਰ, ਚਾਰ ਪੰਗਤੀਆਂ ਹੋਣ ਇੱਕ ਪਦੇ ਚ। ਤੋ ਦੋਹਰਾ, ਦੋਹਰੇ ਬਣਾ ਕੇ ਭਾਈ ਸਾਹਿਬ ਭਾਈ ਆਸਾ ਸਿੰਘ ਮੁਨਸ਼ੀ ਜੀ ਨੇ ਮਹਾਰਾਜ ਕਲਗੀਧਰ ਜੀ ਨੂੰ ਲਿਖ ਕੇ ਭੇਜੇ।
ਸੋ ਮੈਂ ਦਿਓ ਸੁਣਾਈ,
ਮਹਾਂਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ, ਜਿਹੜੇ ਦੋਹਰੇ ਭਾਈ ਸਾਹਿਬ ਭਾਈ ਆਸਾ ਸਿੰਘ ਜੀ ਮੁਨਸ਼ੀ ਜੀ ਨੇ ਲਿਖ ਕੇ ਭੇਜੇ ਸਨ, ਉਹ ਮੈਂ ਹੁਣ ਆਪ ਜੀ ਨੂੰ ਸੁਣਾਉਂਦਾ ਹਾਂ ਕਿ ਕਿਹੜੇ ਦੋਹਰੇ ਭਾਈ ਆਸਾ ਸਿੰਘ ਨੇ ਲਿਖ ਕੇ ਭੇਜੇ ਹਨ।
ਕਲਮੋ ਵਾਚ ਦੋਹਰਾ मुख कारा मेरो करें करतना परोपकार।
आसा सिंह ने कलम वालों बेनती की, अपने वालों नहीं की, कलम बेनती कर रही है। कलम कलम बोल दी है, कलम दी आवाज मुर्दे लोकां नूं जीवन दे सकती है। कलम चों उपजे हुए बोल मुर्दे संसार नूं जीवित कर सकते ने, ते इसे कलम चों उपजे हुए बोल समाज विच खलड़ भी पा सकते है, विवाद पैदा कर सकते है, अशांति पैदा कर सकते है। पर वो कलम उसारू होवे ते समाज उसरिया है। पर जे वो कलम एहो जी होवे किसे माड़े भ्रष्ट बंदे दे हाथ विच आई होवे ते ओही समाज नू उजाड़ के तहस नहस कर दिंदी है। कलम कुछ आखदी है, उना समूह कलम फड़ के लिखण वाले लोगां लई कलम दी आवाज है जो भाई आसा सिंह मुंशी ने जाहर कीती है। जिस दे हाथ विच कलम है, जो अपनी कलम नाल काम करदा है लिखदा है, उना सारे लिखारियां लई पूरे विश्व भर दे लिखारियां लई ओ कलम बोल के कुछ कह रही है, आवाज पुकार के कह रही है। की कहिंदी है कलम? कलम कहिंदी है तू मेरा मुंह काला करदा शाही विच, मुख मेरो काला करो, मेरा मुंह तू शाही विच पा के काला करदा, मेरा मुंह काला भी करदा, ते मुंह काला करके जे तू परोपकार ना करे मेरे नाल ते तेरे मेरे लिए बड़ी औखी बात है। तू मेरा मुंह काला भी कीता ते फिर उपकार भी नहीं कीता, यानी कि जे कलम चले ते पर उपकार वास्ते चले, भले वास्ते चले, इंसाफ वास्ते चले, बेइंसाफी वास्ते बेन्याई वास्ते कलम ना चले, उस कलम च उपकार होना चाहिए और वो कलम निरपक्ष होनी चाहिए है। कलम कहिंदी है तू मेरा मुंह काला कीता, मुख कारा मेरो करा करत ना परोपकार, ते मेरा मुंह काला करके भी तू जे परोपकार नहीं करदा,
तिसको मैं फिर करूंगी पलटा इहो दरबार।
इसे दरबार विच जिथे तू मेरा मुंह काला करके फिर भी परोपकार नहीं कीता, कलम कहिंदी है मैं तेरे कोलो बदला लवांगी। इसे दरबार विच ही बदला लवांगी कि मेरा मुंह काला करके अगर तू परोपकार नहीं कीता ते पलटा मैं बदला मैं लवांगी, फिर तेरा मुंह काला करांगी। कलम कहिंदी है मेरा मुंह काला भी कीता ते फिर परोपकार ना कीता, जे कर दिंदा परोपकार ते मेरे मुख काले होण नाल मैनू कोई दुख नहीं सी। मक्खण शाह लुबाणे नूं नौवें पातशाह कहिंदे, मक्खण शाह सानू प्रगट कीता मुंह काला करांगे तेरा, ना कहीं के ते भाई मक्खण शाह ने आप ही कालख चुक के मुंह दे लिप ले, आख्या पातशाह मेरे एक दे मुख काला कीते हैं, जे हजारां दे मुख उज्जवल हुंदे ने ते मैं मुख काला करन नूं तैयार हां। मुख काला करके कोठे दी छत ते चढ़ के पल्ला फेर के आख्या सी गुर लद्ध हो रे भुलिए संगते गुर लद्ध हो रे, सच्चा गुरु मैं लद्ध हो रे। कलम कहिंदी है जे मेरा मुंह काला करके तू परोपकार कर दे ते मैं भुल जावा तू मेरा मुंह काला कीता, पर जे तू परोपकार नहीं कीता कलम नाल मेरे नाल ते दा मैं बदला लवांगी तेरे कोलों भी इसे जहान विच मैं तेरा मुख काला करांगी। जिन्हां ने अपनियां कलमां नाल माड़े ते भैड़े वतीरे कीते हुंदे आ लोकां नाल साडियां अखां दे सामे वेखण दे विच ओ लोक दरबदार मुख काले करा के लोकां दियां लानतां ते तरकारां दा सामना करदे हुंदे आ इसे जहान विच। पर लोक दी गत तां वखरी है, इत्थे ही ओह भटकदे फिरदे, इत्थे ही उहनां नूं अपणियां करणियां करतूतां दा दंड भुगतना पैंदा है। उदों झूठियां कलमां चला के झूठियां ही बातां बना के पता नहीं किन्ने क नौजवानां नूं गर्क कीता गया। कितने एक नौजवानों नु को के मार दिता गया, कलमा झूठियां चलिया, एदा फलाने हन जे तामके हन, पर मुड़ के दंड भी इसे संसार दे विच उन्हां नु मिलिया है। हां जी,
फट छाती दो टुक पाई रुदन करत लिख जात।
कलम कहिंदी है मेरी छाती फट के दो टुकड़े हो गई है, ते मैं रोंदी जा रही हां, कुरलांदी जा रही हां, ऐ अपने हाथ च पकड़ के मैनू लिखण वालिया, तू मेरा मुंह काला करके भी परोपकार क्यों नहीं करता है। इस गल्लों कलम कहिंदी है भी मेरी छाती फट के दो फाड़ हो गई है, रोदन करत लिख जात, तू लिखद्या जांद्या मैं रोंदी जा रही हां, रोंदी जा रही हां।
पर स्वार्थ उपकार बिन मोहे ना उपजत शांत।
कलम आखदी है जदों तक तू पर स्वार्थ लई मैनू नहीं चलाउंदा, अपने निजी स्वार्थ लई नहीं, पराए दे स्वार्थ लई नहीं चलाउंदा, उपकार लई नहीं चलाउंदा, कलम कहिंदी है उदों तक मेरे मन नूं शांति नहीं मिलदी, नहीं तां मेरी छाती फट के दो टुकड़े हो रही है और मैं रोंदी हां, रोंदी रोंदी लिखी जांदी हां। ते जो तू लिखदा ना परोपकार वास्ते नहीं लिखदा, जदों तू माड़े भैड़े वतीरे लई लिखदा ते ओ लिखे हुए लेख ए समझ लै, कलम कहिंदी है मेरियां अखां दे हंजू ने जो तू लिख दित्ते ने, वो मेरिया अखां दा नीर है जो तू लिख दिता है। पर जे तू पर स्वार्थ लई लिखे, किसे बगाने दे भले लई लिखे, उपकार लई लिखे, ते फिर मैनू शांति मिलदी है, फिर मेरा हिरदा शांत हुंदा है।
जो पई ऐसे कलम कहत सब साथ।
एदा कलम सारिया नू कहिंदी है, कलम आखदी है तू मेरे नाल लिख के काले कानून ना बना, तू एहो जे भैड़े वतीरे ना लिख। कलम सब नू कहिंदी है पर उपकार कर, जे मेरे नाल कुछ लिखना तां भले दा लिख, पर स्वार्थ लई लिख, पर उपकार लई लिख। एदा एक कलम महाराज जी सब नू बोल के कुछ कहिंदी है।
सो पकराई गुर मोए हाथ।
ते महाराज ओ कलम फिर तुसी मेरे हथी फड़ाई सी, एहो जी कलम जिहड़ी ये कहिंदी है पर स्वार्थ वास्ते कर, उपकार लई लिख, महाराज ओ कलम हे कलगीधर स्वामी तुसी तां फड़ाई है मेरे हथ च, मैं किहड़ा आपो फड़ी है, ओ कलम महाराज जी तुसी मैनू मेरे हथ विच फड़ाई है।
गुर की आन जबे सिख कीनी।
ते महाराज जे कलम भी ए कह रही है फिर फड़ाई भी तुसी होवे, ते फिर सिख आवे ते आके गुरु दी आन पावे, गुरु दी आन पा के आखे सिखा मैनू लिख दे टोंबू, मैं अपनी धी दा व्याह करना, मैनू चाहिदा 500 रुपया। ते महाराज फिर वो कलम नहीं मैनू कोल बैठी ने कहा तू लिखदा क्यों नहीं, तू क्यों नहीं लिखदा इस वेले, लिख दे टोंबू, लिख दे हुंडी। महाराज वो तां बोल बोल के कहिंदी सी मैनू, मैनू उस कलम दी आवाज सुनाई दिंदी सी, ओ वेख किवें सिख तेरे अगे तरले पिया करदा, तू क्यों नहीं उठदी, तू क्यों नहीं मैनू चकदा ते लिखदा इहदे भले वास्ते। महाराज मैं तां उस कलम दी आवाज सुनी, उस कलम ने मैनू कहा ते मैं ओ चुक के लिख दिता।
सही ना मैं चिट्ठी लिख दी नी।
मेरे कोलो नहीं सहन होया ता मैं चिट्ठी लिख दिती, हुंडी लिख दिती।
सर्ब लक्ष्मी जगत तुम्हारी।
महाराज सारे संसार दे विच तुहाडी लक्ष्मी वरतदी है, सारे जगत विच तुहाडी लक्ष्मी वरतदी है। महाराज ए लक्ष्मी खड़ी जाके दरबारा, सर्ब देवते करा नमस्कारा, जी दरबारन मैं तेरो दरबारा, सच खंड वसै निरंकारा, लक्ष्मी खड़ी तुमरे दरबारा, सर्ब देवते करै नमस्कारा। महाराज सारे जगत में जेड़ी लक्ष्मी वरतदी है तुहाडी है,
उंचत है ए सृष्टि सारी।
ए सारी सृष्टि तुहाडी दित्ती लक्ष्मी पुंचदी है, तुहाडी दित्ती लक्ष्मी नू सारा संसार मानदा है।
इत्यादिक लिख बिने पठाई।
एदा जदों भाई आसा सिंह मुंशी ने चिट्ठी लिख के बेनतियां महाराज जी नू भेजियां,
सुनत प्रसन्न पाए गोसाई।
महाराज जी बड़े खुश होए, बड़े ही प्रसन्न होए भी मेरे सिख ने कलम चलाई परोपकार वास्ते। उसने कलम की महत्ता समझिया, कलम की आवाज सुनी है भी ये कुछ कहिंदी है, ये कुछ बोलती है। महाराज जी बड़े खुश है, आसा सिंह दे दोहरे पढ़ के बड़े प्रसन्न होए।
तह बुलाए पुन पाग बंधाई,
हुक्म कीता बुलाओ आसा सिंह नु साडे को। आसा सिंह जी महाराज जी को आए, गुरुदेव ने अपने हथी दस्तार दे के आसा सिंह दे सीस ते बनाई, मान दिता सत्कार दिता। आसा सिंह जी तुसी इस दस्तार दे हकदार हो।
दई प्रकार तदाई,
जेड़ा काम पहला करदे सी ना ओदे नालो होर काड़ा वधा के दे दिता भी हुण आ काम भी तुसी करो। माया दे लैण देण दा सारा कारज ओ भाई आसा सिंह नू दे दिता।
इस प्रकार इक हुतो लिखारी,
इसे तरह इक होर कलर्क सी गुरु घर दा, एक होर लिखारी सी।
सेना जिसको नाम उचारी,
इस लिखारी दा नाम सी भाई सेना। एदा भाई सेना करके ना इतिहास विच है।
कुछ खता तिस ते जब होई,
हुण लिखत पढ़त दे काम विच एदे कोलो भी कोई भूल हो गई। लिखत पढ़त कीती पर बिरती बेईमान नहीं सी, तां इक तां हुंदा बेईमानी नाल लिखत पढ़त करनी, एक अणजाण पुणे दे विच लिखत जानी। ओ भाई सैना जी कोलो हो गई।
पाज गयो पुन आए न सोई,
भाई सैना डर गया भी लिखत पढ़त दे विच गलती हो गई, गुरु साहब नूं ना पता लगे, भज गया बिना दस्या, मेनू किते दंड ना मिले सजा ना मिले। उथो जदों भाई सैना भजया,
सुंदर बरन लिखे चेते आयो,
महाराज जी नूं चेते आया भी साडा लिखारी सैना नहीं दिसिया कई दिन हो गए। महाराज कहिंदा ते लिखदा बड़ा सोहना, मोती भरोंदा जदों अखर लिखदा। लिखत हुंदी है जिहड़ी भाई सैणे दी, ओह इन्नी सुंदर लिखाई है, बहुत सारे सज्जणां दी लिखाई बड़ी सुंदर हुंदी है लेखणी, ओह मोती जिवें परोए हुंदे ना इदां बड़ी सुंदर। महाराज जी कहिंदे भाई सैणा तां साडा बड़ा वधिया लिखारी है, ओह तां बड़ा सोहना लिखदा, वी चला किथे गया, ओ कई दिन हो गए ने नहीं दिसदा।
श्री गुर तिस को बोल पठायो,
महाराज जी ने बुलाया कि भाई सैने नू बुलाओ।
निज संबंधियन को मिल गए ओ,
पता लगा भी सैना दा महाराज है ही नहीं, खबर मिली भी वो अपने रिश्तेदारा संबंधियों कोल चला गया, उत्थे जा मिलिया।
आयो नहीं त्रास और भयो,
उहदे कोलों कुछ लिखत पढ़त विच गलती हुई है ते ओह डरदा होया नहीं आया।
नै आवन के हित बहाना,
ते ना आवन दा उहने बहाना भी लिख भेजिया।
लिख कर दोहा पठियो बखाना,
भाई सैणे भी ने एक दोहरा लिख के ना भी मैं क्यों नहीं आया महाराज तुहाडे कोले, उन्हें एक दोहरा वह लिख के महाराज जी को भेजा। दोहरा की सी सुनो भाई,
दोहरा जब ते प्रभ ते बीचरे, कियो कृष को ठाट।
कहन लगा महाराज जदों दा तुहाडे तो विछड़िया मैं आके खेती कर रहा, कई दिन लंघ गए ते जाके रिश्तेदारां कोल चला गया, उन्होंने आख्या चल खेतां चल बाह लिया कर, साडे नाल खेती कर लिया कर। कहिंदा महाराज जदों दा तुहाडे तो विछड़िया मैं इत्थे खेती दा काम कर रहा, किरसाणी कर रहा।
ब्रिक पन संगत हम करी, पए जाट के जाट।
महाराज तुसी मैनू लिखारी बनाया सी, एडा विद्वान बनाया सी कि मैं तुहाडे कोल लिखिया करूंगा विद्वता सहित, तुसी लिखाया करोगे, पर मैं इत्थे आ गया तुहाडे तो खफा होके विछड़ के, ते मेरी हालत ए है भी ना बलदा नाल फिर के मैं भी बलदी हो गया हुण, ते मैं डरदा हाँ तुहाडे कोल आउण तो भी किवें आवां, मैं तां बैल बुद्धि वाला हो गया। बिरखब कहिंदे ने बैल नूं भी बैलां दे नाल रह के मैं भी बैल बुद्धि हो गया, जड़ हो गया। महाराज जी ने सुने आख्या ना भाई सैणा जी तुसी आ जाओ, तुहाडा गुरु घर च उसे तरह सत्कार। भाई सैणा जी भी गुरु शरण चरणा विच आ गए। एदां इह दो लिखारी सी महाराज जी दे मुंशी, इन्हां दा इह वेरवा भाई संतोख सिंह जी को पहुंचे उन्होंने लिखा है गरीब नवाज पातशाह का पावन पवित्र इतिहास कथन करदे आ होईयां भुलां चुकां दी खिमा
वाहिगुरु वाहे गुरु 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 वाहे गुरु
हे अच्युत हे पार ब्रह्म
अविनाशी अगनाशी
हे पूरन हे सर्वमय
दुख पंजन गुण तास
हे संगी हे निरंकार
हे निर्गुण सब ठीक
हे गोविंद हे गुण निधान
की सदा बबीक
हे अपरंपर हर हरे
है पियो अनहारे
हे संत कै सदा संग
धारा आधार
हे ठाकुर हो दास रो
मैं निर्गुण गुण नहीं कोई
नानक दीजै नाम दान
राखो ही है परोई
आए प्रभ शरणागति
पानि दे दयाले
एक अखर हर मन बस्त
नानक ओ दिन आल
वाहे गुरु नाम जहाज है
लड़े सो तेरे पारे
जो शरदा कर से बंदे
और पारे उतार नारे
वाहे गुरु नाम जहाज है
लड़े सो तेरे पारे
जो शरदा कर से बंदे
और पारे उतार नारे
वाहे गुरु जी का खालसा वाहे गुरु जी की फतेह।